ਸਲੋਕ ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ, ਨਾਨਕ ਚਿੰਤਾ ਮਤ ਕਰਹੋ, ਚਿੰਤਾ ਤਿਸ ਹੀ ਹੇ, ਜਲ ਮਹਿ ਜੰਤੂ ਪਾਇਨ ਤਿੰਨਾ ਪੇਰੋਜੀ ਦੇ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ, ਭਾਈ ਖਾਣ ਪੀਣ ਦੀ ਚਿੰਤਾ ਨਾ ਕਰੋ ਭਾਈ, ਕਿਉਂਕਿ ਤੁਹਾਡੇ ਖਾਣ ਪੀਣ ਦੀ ਚਿੰਤਾ ਉਹ ਪਰਮੇਸ਼ਰ ਨੂੰ ਹੈ, ਜੋ ਪਾਣੀ ਵਿੱਚ ਜੀਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਵੀ ਤਾਂ ਦਿੰਦਾ ਹੀ ਆ ਖਾਣ ਪੀਣ ਨੂੰ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ। ਉੱਥੇ ਪਾਣੀ ਵਿੱਚ ਨਾ ਤਾਂ ਕੋਈ ਦੁਕਾਨ ਹੈ, ਨਾ ਕੋਈ ਹੱਟੀ ਹੈ, ਨਾ ਕੋਈ ਸਟੋਰ ਬਣਾਇਆ ਹੋਇਆ ਉੱਥੇ, ਅਤੇ ਨਾ ਕੋਈ ਕਿਰਸ ਕਰੇ ਖੇਤੀ ਕਰਦਾ। ਮੂਲ ਹੁੰਦਾ ਉੱਕਾ ਹੀ, ਸੌਦਾ ਵੀ ਨਹੀਂ ਹੁੰਦਾ ਕੋਈ, ਨਾ ਕੋਈ ਲੈਂਦਾ ਨਾ ਕੋਈ ਦਿੰਦਾ। ਉੱਥੇ ਪਾਣੀ ਵਿੱਚ ਹੁੰਦਾ ਇਹ ਜੀਆਂ ਕਾ ਆਹਾਰ, ਜੀ ਖਾਣਾ ਇਹ ਹੁਕਰੇ, ਇਹ ਵਿੱਚ ਉਪਾਏ ਸਾਇਰਾ ਤਿਨਾ ਪੇਸਾਰ ਕਰੇ। ਉੱਥੇ ਪਾਣੀ ਵਿੱਚ ਸਮੁੰਦਰ ਦੇ ਅੰਦਰ ਜੀਵਾਂ ਦਾ ਭੋਜਨ ਜੀਓ ਹੀ ਰੱਬ ਨੇ ਬਣਾਏ ਹੋਏ ਨੇ। ਇੱਥੇ ਕਈ ਜਿਹੜੇ ਮਨਚਲੇ ਜੇ ਨਾ, ਅੱਜ ਕੱਲ੍ਹ ਚਲਾਕ ਜੇ ਲੋਕ ਨੇ, ਆਹ ਜਿਹੜੇ ਬਾਹਲੀ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਉਹ ਅਣਜਾਣ ਜੇ ਬੰਦੇ ਨੂੰ ਇੱਥੇ ਉਲਝਾ ਲੈਂਦੇ, ਕਹਿੰਦੇ ਜੀਆਂ ਕਾ ਆਹਾਰ ਜੀ ਲਿਖਿਆ ਤਾਂ ਹੋਇਆ ਬਾਣੀ 'ਚ, ਫਿਰ ਸਮੁੰਦਰ 'ਚ ਚਲੇ ਜਾਓ, ਉੱਥੇ ਜਾਓ ਮੱਛੀਆਂ ਕਹੋ ਵਿੱਚੇ ਤਰੋ, ਮਗਰ ਮੱਛ ਬਣ ਜਾਓ ਜਾ ਕੇ ਉੱਥੇ। ਕਿ ਮਹਾਰਾਜ ਕਹਿੰਦੇ ਜੀਵਾਂ ਦਾ ਭੋਜਨ ਜੀਵ ਪੈਦਾ ਕੀਤੇ ਸਮੁੰਦਰ ਵਿੱਚ, ਇਹ ਗੱਲ ਕਰਦੇ ਨੇ। ਇਸ ਪ੍ਰਕਾਰ ਦਾ ਖਾਣਾ ਉਹ ਕਰਦੇ ਆ, ਸੈਰਾ ਹੁੰਦਾ ਸਮੁੰਦਰ ਵਿੱਚ ਵੀ ਅਨੇਕਾਂ ਜੀਵ ਪੈਦਾ ਕੀਤੇ ਆ, ਉਹਨਾਂ ਦੀ ਸਾਰ ਸੰਭਾਲ ਵੀ ਉਹ ਪਰਮੇਸ਼ਰ ਹੀ ਕਰਦਾ। ਨਾਨਕ ਚਿੰਤਾ ਮਤ ਕਰਹੋ, ਚਿੰਤਾ ਤਿਸ ਹੀ ਹੇ। ਹੁਣ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਆਪ ਦੇ ਹਿਰਦੇ 'ਚ ਬੈਠੇ ਨੇ ਗੁਰੂ ਨਾਨਕ ਦੇਵ ਜੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾਏ, ਸੰਗਤ ਬੇਬਲ ਹੋਈ, ਪੁੱਛਦੀ ਬਾਬਾ ਬੁੱਢਾ ਜੀ ਨੇ ਕਿ ਬਾਬਾ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ? ਕਹਿੰਦੇ ਗੁਰੂ ਨਾਨਕ ਗੁਰੂ ਅੰਗਦ ਕੇ ਹੀਏ ਮੇ, ਉਹ ਉਹਨਾਂ ਦੇ ਹਿਰਦੇ 'ਚ ਬੈਠੇ ਆ। ਤਾਂ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਇੱਕੋ ਹੀ ਰੂਪ ਨੇ ਭਾਈ। ਕਹਿੰਦੇ ਭਾਈ ਚਿੰਤਾ ਨਾ ਕਰੋ, ਤੁਹਾਡੇ ਖਾਣ ਪੀਣ ਦੀ ਚਿੰਤਾ ਵਾਹਿਗੁਰੂ ਨੂੰ ਹੈ, ਜਿਹਨੇ ਤੁਹਾਨੂੰ ਪੈਦਾ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਹੱਲਾ ਪਹਿਲਾ, ਨਾਨਕ ਇਹੋ ਜੀਓ, ਮਛਲੀ ਝੀਵਰ ਤ੍ਰਿਸ਼ਨਾ ਕਾਲ, ਮਨੁਆ ਅੰਧ ਨਾ ਚੇਤਈ, ਪੜੈ ਅਚਿੰਤਾ ਜਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹੈ, ਇਹ ਤ੍ਰਿਸ਼ਨਾਲੂ ਜੀਵ ਮੱਛੀ ਵਾਂਗੂ ਹੈ, ਇਹਦੇ ਮਾਰਨੇ ਨੂੰ ਕਾਲ ਰੂਪੀ ਝੀਵਰ ਵੀ ਖੜਾ। ਤੂੰ ਤਾਂ ਮੱਛੀਆਂ ਮਾਰਦਾ ਨਾ ਸਮੁੰਦਰ 'ਚੋਂ, ਤਾਂ ਮੱਛੀਆਂ ਮਾਰਦਾ ਨਦੀਆਂ 'ਚ ਪਾਣੀਆਂ 'ਚੋਂ, ਇਹਦੇ ਸਿਰ 'ਤੇ ਹੀ ਖੜਾ ਲੈ ਕੇ ਉਹ ਕਾਲ, ਉਹ ਝੌਰ ਜਾਲ ਲੈ ਕੇ ਖੜਾ। ਤ੍ਰਿਸ਼ਨਾਲੂ ਕਾਲ ਝੀਵਰ ਹੈ ਅਤੇ ਜੀਵ ਰੂਪ ਮੱਛੀ ਹੈ। ਇਹ ਅੰਨਾ ਗਿਆਨੀ ਮਨ ਜਿਹੜਾ ਨਾ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਮੌਤ ਨੂੰ ਚੇਤੇ ਨਹੀਂ ਕਰਦੇ, ਇਸ ਕਰਕੇ ਅਚਿੰਤਾ ਹੁੰਦਾ। ਅਚਾਨਕ ਹੀ ਜਮਾਂ ਦਾ ਜਾਲ ਪੈ ਜਾਂਦਾ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਗਾਲੀ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਨਾਨਕ ਚਿੱਤ ਅਚੇਤ ਹੈ, ਚਿੰਤਾ ਬੱਧਾ ਜਾਏ, ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਾਉਂਦੇ ਧੰਨ ਗੁਰੂ ਨਾਨਕ ਸਾਹਿਬ ਜੀ, ਕਿ ਜੀਵ ਦਾ ਚਿੱਤ ਅਚੇਤ ਭਾਵ ਅਗਿਆਤ ਹੈ, ਅਗਿਆਨੀ ਹੈ ਇਹਦਾ ਚਿੱਤ, ਇਸ ਕਰਕੇ ਪਦਾਰਥਾਂ ਦੀ ਚਿੰਤਾ 'ਚ ਬੱਧਿਆ ਜਾਂਦਾ। ਵਾਹਿਗੁਰੂ ਜੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਆਪਣੇ ਨਾਲ ਮਿਲਾ ਲੈਂਦਾ। ਪੌੜੀ ਸਹਿਜਨ ਸਾਚੇ, ਸਦਾ ਸਦਾ ਜਿਨੀ ਹਰ ਰਸ ਪੀਤਾ, ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ। ਉਹ ਜੀਵ ਸਦਾ ਸਦਾ ਸੱਚੇ ਹੈ ਜਿਨ੍ਹਾਂ ਨੇ ਸਦਾ ਹਰੀ ਨਾਮ ਰਸ ਨੂੰ ਪੀਤਾ। ਗੁਰਮੁਖਾਂ ਦੇ ਮਨ ਵਿੱਚ ਸੱਚਾ ਵੱਸਦਾ ਕਿਉਂਕਿ ਉਹਨਾਂ ਨੇ ਸੱਚ ਨਾਮ ਦਾ ਸੌਦਾ ਕੀਤਾ। ਸਭ ਕਿਛ ਕਰ ਹੀ ਮਾਹੇ ਹੈ ਵਡਭਾਗੀ ਲੀਤਾ, ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ। ਉਹਨਾਂ ਗੁਰਮੁਖਾਂ ਦੇ ਘਰ ਵਿੱਚ ਸਭ ਕੁਝ ਹੈ, ਗੁਰਮੁਖਾਂ ਨੇ ਵੱਡਿਆਂ ਭਾਗਾਂ ਕਰਕੇ ਨਾਮ ਰੂਪ ਸੌਦਾ ਲਿਆ, ਗੁਰਮੁਖ ਦੇ ਹਿਰਦੇ ਅੰਦਰੋਂ ਤ੍ਰਿਸ਼ਨਾ ਮਰ ਗਈ ਆ, ਤਾਂ ਉਹਨਾਂ ਨੇ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ। ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਜਿਨ੍ਹਾਂ ਨੂੰ ਆਪ ਪਰਮੇਸ਼ਰ ਸਮਝਾ ਦਿੰਦਾ ਉਹਨਾਂ ਨੂੰ ਆਪਣੇ ਮੇਲ ਦੇ ਨਾਲ ਮਿਲਾ ਲੈਂਦਾ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਧੰਨ ਹੈ, ਵਾਹੋ ਵਾਹੋ ਅਸ਼ਚਰਜ ਰੂਪ, ਹੇ ਵਾਹੋ ਅਸ਼ਚਰਜ ਸਰੂਪ ਪਰਮਾਤਮਾ, ਹੇ ਵਾਹਿਗੁਰੂ ਆਪ ਦੀ ਨਾਈ ਭਾਵ ਵਡਿਆਈ ਮਹਿਮਾ ਵੀ ਸੱਚੀ ਹੈ ਜੀ। ਸਲੋਕ ਮਹੱਲਾ ਪਹਿਲਾ, ਵੇਲ ਪਿੰਆਇਆ ਕੱਤ ਬੁਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ। ਸੋ ਕਿਸੇ ਸਿੱਖ ਨੇ ਬੇਨਤੀ ਕੀਤੀ, ਹੇ ਮਹਾਰਾਜ ਵਿਛੜੀ ਹੋਈ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ ਕਿਵੇਂ ਮਿਲਾਪ ਹੋਵੇ। ਮਹਾਰਾਜ ਪਹਿਲਾਂ ਹੁਣ ਕੱਪੜੇ ਦਾ ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ, ਵੇਲ ਪਿੰਆਇਆ ਕੱਤ ਬੁਣਾਇਆ। ਜਿਵੇਂ ਰੂੰ ਨੂੰ ਪਹਿਲਾਂ ਵੇਲਣੇ ਵਿੱਚ ਵੇਲਿਆ ਜਾਂਦਾ, ਫਿਰ ਪਿੰਜਿਆ ਜਾਂਦਾ, ਫਿਰ ਕੱਤਿਆ ਜਾਂਦਾ, ਕੱਟ ਕੁੱਟ ਕਰ ਖੁੰਭ ਚੜਾਇਆ ਅਤੇ ਉਣਾਇਆ ਜਾਂਦਾ, ਉਹਨੂੰ ਬੁਣਿਆ ਜਾਂਦਾ, ਫਿਰ ਕੱਟ ਕੁੱਟ ਕੇ ਖੁੰਭ ਉੱਤੇ ਚੜਾਇਆ ਜਾਂਦਾ ਅਤੇ ਜਦ ਸਾਫ਼ ਹੋ ਕੇ ਆਉਂਦਾ। ਸੋ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਲੋਹੇ ਦੀ ਕੈਂਚੀ ਨਾਲ ਫਿਰ ਵੱਢਿਆ ਜਾਂਦਾ ਅਤੇ ਦਰਜੀ ਪਾੜਦਾ, ਫਿਰ ਸੂਈ ਧਾਗੇ ਨਾਲ ਸਿਉਂਦਾ। ਇਹ ਦ੍ਰਿਸ਼ਟਾਂਤ ਹੈ। ਇਸ 'ਤੇ ਫਿਰ ਦਾ ਦ੍ਰਿਸ਼ਟਾਂਤ ਦੇਖੀਏ ਕੀ ਲੱਗਦਾ ਹੈ। ਵੇਲ ਹੁੰਦਾ ਵਿਰਾਗ ਨੂੰ ਧਾਰੇ, ਪਿੰਆਇਆ ਹੁੰਦਾ ਵਿਵੇਕ ਨੂੰ ਧਾਰੇ, ਕੱਤ ਹੁੰਦਾ ਖੱਟ ਸੰਪਤੀ ਨੂੰ ਧਾਰਨਾ ਕਰੇ, ਬੁਣਾਇਆ ਹੁੰਦਾ ਮੋਖ ਇੱਛਾ। ਇਸ ਤਰ੍ਹਾਂ ਕੱਟ ਹੁੰਦਾ ਸ਼ਰਵਣ ਕਰਕੇ ਪ੍ਰਮਾਣਗਤ ਸੰਸੇ ਨੂੰ ਦੂਰ ਕਰੇ। ਪ੍ਰਮਾਣਗਤ ਸੰਸਾ ਇਹ ਹੈ ਕਿ ਵਿਦਾਂਤ ਸ਼ਾਸਤਰ ਬ੍ਰਹਮ ਦਾ ਪ੍ਰਤਿਪਾਦਨ ਹੈ ਕਿ ਜਾਂ ਹੋਰ ਵਸਤੂ ਦਾ ਪ੍ਰਤਿਪਾਦਕ ਹੈ, ਇਹ ਸੰਸੇ ਨੂੰ ਸ਼ਰਵਣ ਕਰਕੇ ਦੂਰ ਕਰੇ। ਕੁੱਟ ਹੁੰਦਾ ਮੰਨਣ ਕਰਕੇ ਪਰਮੇਹਗਤ ਸੰਸੇ ਨੂੰ ਦੂਰ ਕਰੇ। ਪਰਮੇਹਗਤ ਸੰਸਾ ਇਹ ਹੈ ਕਿ ਮੈਂ ਬ੍ਰਹਮ ਹਾਂ ਕਿ ਜਾਂ ਹੋਰ ਹਾਂ, ਇਹ ਸੰਸੇ ਨੂੰ ਮੰਨਣ ਕਰਕੇ ਦੂਰ ਕਰੇ ਕਿ ਮੈਂ ਬ੍ਰਹਮ ਹੀ ਹਾਂ। ਖੁੰਭ ਚੜਾਇਆ ਨਿਧਿਆਸਣ ਨੂੰ ਕਰਕੇ ਵਿਪਰਜੇ ਭਾਵਨਾ ਨੂੰ ਦੂਰ ਕਰੇ। ਵਿਪਰਜੇ ਭਾਵਨਾ ਇਹ ਹੈ ਕਿ ਮੈਂ ਬ੍ਰਹਮ ਰੂਪ ਨਹੀਂ ਹਾਂ, ਮੈਂ ਤਾਂ ਦੇਹ ਰੂਪ ਹੈ। ਇਹ ਵਿਪਰਜੇ ਭਾਵਨਾ ਨੂੰ ਨਿਧਿਆਸਣ ਰਾਹੀਂ ਦੂਰ ਕਰੇ। ਲੋਹਾ ਵੱਢੇ, ਲੋਭ ਨੂੰ ਵੱਢ ਦੇਵੇ। ਲੋਹਾ ਹੁੰਦਾ ਰਜੋ ਗੁਣ ਨੂੰ ਵੱਢ ਦੇਵੇ। ਅਤੇ ਦਰ ਜੀ ਪਾੜੇ, ਇੱਥੇ ਦਰ ਤੇ ਜੀ ਅੱਡ ਅੱਡ ਕਰਦੇ। ਦਰ ਅੰਦਰ ਜੋ ਜੀਵਤ ਭਾਅ ਹੈ ਉਹਨੂੰ ਪਾੜੇ, ਆਤਮਾ ਅਤੇ ਜੀਵਾਤਮਾ, ਜੀਵ ਅਤੇ ਆਤਮਾ ਨੂੰ ਪਾੜ ਕੇ ਜੀਵ ਨੂੰ ਅਲੱਗ ਕਰ ਦਿਓ ਅਤੇ ਇਕੱਲੀ ਆਤਮਾ 'ਚ ਆ ਜਾਓ ਬਸ। ਸੂਈ ਧਾਗਾ ਸੀਵੈ, ਬ੍ਰਹਮਾਕਾਰ ਬਿਰਤੀ ਰੂਪ ਸੂਈ ਕਰਕੇ ਅਤੇ ਵਿਚਾਰ ਰੂਪ ਧਾਗੇ ਕਰਕੇ ਆਪਣੇ ਆਪ ਨੂੰ ਸੀਵੇ ਇਉਂ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਸੋ ਪਤੀ ਪਰਮਾਤਮਾ ਨਾਲ ਪਾਟੀ ਭਾਵ ਵਿਛੜੀ ਹੋਈ ਜੀਵ ਰੂਪ ਇਸਤਰੀ ਇਸ ਤਰੀਕੇ ਨਾਲ ਸਿਫਤੀ ਸੀਪੈ ਪਰਮਾਤਮਾ ਨਾਲ ਭੇਦ ਹੁੰਦੀ ਹੈ ਤਾਂ ਫਿਰ ਜੀਵਦੀ ਹੀ ਜੀਵਦੀ ਹੈ, ਫਿਰ ਕਦੇ ਮਰਦੀ ਨਹੀਂ। ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ। ਜਦੋਂ ਕੱਪੜਾ ਪੁਰਾਣਾ ਹੁੰਦਾ ਤਾਂ ਫਟ ਜਾਂਦਾ, ਫਿਰ ਉਹਨੂੰ ਸੂਈ ਧਾਗੇ ਨਾਲ ਗੰਢਦੇ ਨੇ। ਮਾਹੋ ਪੱਖ ਕਿਹੋ ਚੱਲੈ ਨਾਹੀ ਘੜੀ ਮੋਹਤ ਕਿਛ ਹੰਢੈ। ਮਾਹੋ ਹੁੰਦਾ ਮਹੀਨਾ, ਪਖਵਾੜਾ ਹੁੰਦਾ 15 ਦਿਨ ਦਾ, ਪੱਖ ਨੇਰ ਪੱਖ ਚਾਨਣ ਪੱਖ। ਤੋ 15 ਦਿਨ ਕੁਝ ਚੱਲਦਾ ਨਹੀਂ, ਕੇਵਲ ਇੱਕ ਘੜੀ ਜਾਂ ਮੋਹਤ ਅੱਧੀ ਘੜੀ ਤੱਕ ਕੁਝ ਹੰਢਦਾ, ਕਿਉਂਕਿ ਪੁਰਾਣਾ ਕੱਪੜਾ ਹੁਣ ਸੂਈ ਨਾਲ ਸਿਉਂ ਸਿਉਂ ਕੇ ਕਦ ਤੱਕ ਪਾਉਣਾ, ਕਦੋਂ ਤੱਕ ਪਾਈ ਜਾਈਏ ਕਹਿੰਦੇ ਇਹਨੂੰ। ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ, ਅਤੇ ਸੱਚ ਨਾਮ ਜਪਣ ਵਾਲਾ ਕਦੇ ਪੁਰਾਣਾ ਨਹੀਂ ਹੁੰਦਾ, ਕਿਉਂਕਿ ਜੋ ਇੱਕ ਵਾਰ ਪਰਮੇਸ਼ਰ ਨਾਲ ਸੀਤਾ ਗਿਆ ਉਹ ਫਿਰ ਕਦੇ ਪਾਟਦਾ ਹੀ ਨਹੀਂ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਰੀਤ ਭਲੀ ਭਗਵੰਤ ਹੈ ਦਿੱਤਾ ਸੀਤੋ ਸੀਤਾ ਮਹਿਮਾ ਮਾਹੇ, ਜਿਹੜਾ ਮਹਿਮਾ ਦੇ ਵਿੱਚ ਸਿਉਂਤਾ ਹੀ ਸਿਉਂਤਿਆ ਪਿਆ। ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ। ਮਹਾਰਾਜ ਕਥਨ ਕਰਦੇ ਹੋ ਸਾਹਿਬ ਪਰਮਾਤਮਾ ਨਿਸ਼ਚੇ ਕਰਕੇ ਸੱਚਾ ਹੈ, ਜਦ ਤੱਕ ਪ੍ਰਾਣ ਹਨ ਤਿੱਚਰ ਹੁੰਦਾ ਉਦੋਂ ਤੱਕ ਜਪਣੇ ਵਾਲਾ ਹੋ ਕੇ ਉਹ ਪਰਮਾਤਮਾ ਨੂੰ ਜਪਣਾ ਕਰੇ, ਵਾਹਿਗੁਰੂ ਦਾ ਨਾਮ ਜਪੀ ਜਾਵੇ। ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸਕੀ ਅਪਰ ਅਪਾਰ। ਹੁਣ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਬ੍ਰਹਮ ਦੇ ਕੋਲ ਗਏ ਤਾਂ ਉਹਨੇ ਮਹਾਰਾਜ ਦਾ ਸਵਾਗਤ ਕਰਨ ਵਾਸਤੇ ਉਸ ਵਕਤ ਇਸ ਪ੍ਰਕਾਰ ਬਹੁਤ ਕੁਝ ਕੀਤਾ ਅਤੇ ਮਹਾਰਾਜ ਨੇ ਉਹਨੂੰ ਅੰਤਰੀ ਭਾਵ ਦੇ ਵਿੱਚ ਇੱਕ ਸ਼ਬਦ ਸੁਣਾ ਕੇ ਉਹਦੀ ਤਸੱਲੀ ਕਰਾਈ। ਸੱਚ ਹੁੰਦਾ ਨਿਸ਼ਚੇ ਕਰਕੇ ਸਾਰਿਆਂ ਵਿੱਚੋਂ ਸੱਚ ਦੀ ਸੰਭਾਲ ਕਰਨੀ ਹੈ, ਇਹੀ ਸਾਰ ਕਾਤੀ। ਸਾਰ ਕਾਤੀ ਹੁੰਦੀ ਫੁਲਾਦੀ ਲੋਹੇ ਦੀ ਛੁਰੀ ਹੈ, ਉਹਦੀ ਜਿਹੜੀ ਨਾ ਸਫਾਈ ਰੂਪੀ ਘਾੜਤ ਅਪਰ ਅਪਾਰ ਬੇਅੰਤ ਤੋਂ ਬੇਅੰਤ ਹੈ। ਸਭ ਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ। ਗੁਰਾਂ ਦੇ ਉਪਦੇਸ਼ ਰੂਪੀ ਸਾਣ ਉੱਤੇ ਲਗਾ ਕੇ ਰੱਖੀ ਹੋਈ ਹੈ, ਸਾਣ ਹੁੰਦੀ ਤਿੱਖੀ ਕਰਨ ਵਾਲੀ ਛੁਰੀ ਨੂੰ ਇਸ ਪ੍ਰਕਾਰ, ਅਤੇ ਸ਼ੁਭ ਗੁਣਾਂ ਦੀ ਥੇਕੈ ਹੁੰਦੀ ਮਿਆਨ ਵਿੱਚ ਸਮਾ ਰਹੀ ਹੈ। ਉਹ ਜਿਹੜੀ ਬਣਾਈ ਸੀ ਫੁਲਾਦੀ ਲੋਹੇ ਦੀ ਛੁਰੀ ਭਾਵ, ਉਹ ਮਿਆਨ ਵੀ ਚੜਾਇਆ ਉਹਦੇ 'ਤੇ, ਇੱਥੇ ਅੰਤਰੀ ਭਾਵਾਂ 'ਚ ਹੀ ਦੱਸਿਆ। ਤਿਸਕਾ ਕੁੱਠਾ ਹੋਵੈ ਸੇਖ ਲੋਹੂ ਲੱਭ ਨਿਕੱਥਾ ਵੇਖ। ਇਹ ਸ਼ੇਖ ਬ੍ਰਹਮ ਜੇ ਉਹ ਛੁਰੀ ਦਾ ਕੋਹਿਆ ਹੋਇਆ ਮਨ ਰੂਪੀ ਬੱਕਰਾ ਹੋਵੇ ਤਾਂ ਉਸ ਵਿੱਚੋਂ ਤੂੰ ਲੱਭ ਰੂਪੀ ਲਹੂ ਨੂੰ ਨਿਕੱਥਾ ਨਿਕਲੇ ਹੀ ਵੇਖ। ਕਿਉਂ ਜੇ ਕਿਵੇਂ ਕਈ ਲੋਕ ਇਹ ਪੁੱਠੇ ਕੰਮ ਕਰਦੇ ਆ ਉਹਨਾਂ ਲਈ ਇਹ ਅੰਤਰੀ ਭਾਵ ਚ ਮਹਾਰਾਜ ਨੇ ਜਾਂ ਪ੍ਰਤੱਖ ਕਈ ਲੋਕ ਕਹਿੰਦੇ ਨੇ ਨਾ ਮਾਰ ਮਾਰ ਕੇ ਜੀਵਾਂ ਨੂੰ, ਕਹਿੰਦੇ ਬਾਣੀ ਚ ਕਿੱਥੇ ਲਿਖਿਆ ਕਿ ਲਿਖਿਆ ਤਾਂ ਹੋਇਆ ਹੁਣ ਇਸ ਦਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਵੇਖ। ਇਹ ਸ਼ੇਖ ਬ੍ਰਹਮ ਜੋ ਛੁਰੀ ਦਾ ਕੋਹਿਆ ਹੋਇਆ ਮਨ ਰੂਪੀ ਬੱਕਰਾ ਹੋਵੇ ਤਾਂ ਉਹਦੇ ਵਿੱਚੋਂ ਤੂੰ ਲੱਭ ਰੂਪੀ ਲਹੂ ਨੂੰ ਨਿਕੱਥਾ ਭਾਵ ਨਿਕਲੇ ਹੀ ਵੇਖ। ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ। ਜਿਹੜਾ ਇਸ ਤਰ੍ਹਾਂ ਦੇ ਹਲਾਲ ਖਾਣ ਵਾਲਾ ਹੁੰਦਾ ਉਹ ਹੱਕ ਸੱਚ ਸਰੂਪ ਵਿੱਚ ਜਾ ਕੇ ਲੱਗਦਾ। ਹਲਾਲ ਦਾ ਖਾਣਾ ਕਿਹੜਾ ਜੀ? ਜਿਹੜਾ ਹੱਕ ਸੱਚ ਸਰੂਪ ਵਿੱਚ ਜਾ ਕੇ ਲੱਗਣਾ ਇਹੀ ਹਲਾਲ ਦਾ ਖਾਣਾ ਹੈ। ਮਹਾਰਾਜ ਕਥਨ ਕਰਦੇ ਸ਼ੇਖ ਬ੍ਰਹਮ ਇਸ ਰੀਤੀ ਕਰਕੇ ਜੀਵ ਦੀਦਾਰ ਹੁੰਦਾ ਦਰ, ਦੀਦਾਰ ਦਰ ਸਰੂਪ ਦੇ ਅੰਦਰ ਸਮਾਉਂਦਾ। ਆਹ ਜਿਹੜੇ ਤੁਸੀਂ ਕਰਦੇ ਹੋ, ਤੁਹਾਡੇ ਲੋਕ ਕਰਦੇ ਨੇ ਬੱਕਰਿਆਂ ਨੂੰ ਕਹਿੰਦੇ ਨੇ, ਇਹ ਨਹੀਂ ਚੰਗਾ ਹੁੰਦਾ। ਅੰਤਰੀਵ ਮਨ ਰੂਪੀ ਬੱਕਰੇ ਨੂੰ ਸੱਚ ਦੀ ਛੁਰੀ ਨਾਲ ਕੋਣਾ ਚਾਹੀਦਾ। ਇਹ ਉਪਦੇਸ਼ ਮਹਾਰਾਜ ਨੇ ਉੱਥੇ ਦਿੱਤਾ ਉਹਨੂੰ। ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕਾ ਮੱਤ ਸਿਰ ਆਵੈ ਭਾਰ। ਇੱਕ ਹੰਕਾਰੀ ਬੰਦਾ ਘੋੜੇ ਉੱਤੇ ਚੜਿਆ ਹੋਇਆ ਸ਼ਰਾਬ ਦੀ ਮਸਤੀ ਨਾਲ ਘੋੜੇ ਨੂੰ ਦੌੜਾਈ ਆਉਂਦਾ ਸੀ। ਅੱਗੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਮਰਦਾਨਾ ਚਲੇ ਜਾ ਰਹੇ ਸੀ, ਸੋ ਕੁਦਰਤੀ ਘੋੜੇ ਦਾ ਦਲੱਤਾ ਵਜਿਆ, ਭਾਈ ਮਰਦਾਨਾ ਡਿੱਗ ਪਏ। ਉਸ ਵੇਲੇ ਡਿੱਗਣ ਦੀ ਆਵਾਜ਼ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਹੰਕਾਰੀ ਬੰਦੇ ਨੂੰ ਕਹਿੰਦੇ, ਗੱਲ ਸੁਣ, ਉਪਦੇਸ਼ ਕਰਦੇ ਨੇ, ਕਹਿੰਦੇ ਭਾਈ ਤੇਰੇ ਲੱਕ ਵਿੱਚ ਬੰਕੁੜਾ ਪਾ ਸੁੰਦਰ ਕਟਾਰ ਜਿਹੜੀ ਬੰਨੀ ਹੋਈ ਸ਼ਸਤਰ ਹੈ, ਕਮਰ ਕਟਾਰਾ ਬੰਕੁੜਾ ਬੰਕੇ ਕਾ ਸਵਾਰ ਅਤੇ ਬੰਕੇ ਸੁੰਦਰ ਘੋੜੇ ਦਾ ਤੂੰ ਸਵਾਰ ਹੈ, ਗਰਬ ਨਾ ਕੀਜਾ ਨਾਨਕਾ ਮੱਤ ਸਿਰ ਆਵੇ ਭਾਰ। ਪਰ ਤੂੰ ਹੰਕਾਰ ਨਾ ਕਰ, ਜੇ ਹੰਕਾਰ ਕਰੇਗਾ ਤਾਂ ਮਤਾ ਸਿਰ ਭਾਰ, ਸਿਰ ਪਰਨੇ ਕਿਤੇ ਧਰਤੀ 'ਤੇ ਡਿੱਗ ਪਏ। ਇੰਨੀ ਗੱਲ ਆਖਣ 'ਤੇ ਜਿਉਂ ਘੋੜੇ ਦਾ ਪੈਰ ਉੱਟ ਗਿਆ, ਉਹ ਘੋੜੇ ਤੋਂ ਉਲਟ ਦੇ ਜ਼ਮੀਨ ਦੇ ਉੱਤੇ ਆ ਕੇ ਡਿੱਗ ਪਿਆ। ਹੁਣ ਇਹ ਤਾਂ ਸੀ ਉਹਨੂੰ ਉਪਦੇਸ਼, ਹੁਣ ਅੰਤਰੀ ਭਾਵ 'ਚ ਉਪਦੇਸ਼ ਹੋਰ ਕਰਦੇ ਨੇ। ਬੰਕੇ ਕਾ ਸਵਾਰ, ਸੁੰਦਰ ਸਰੀਰ ਦਾ ਸਵਾਰ ਹੈ, ਭਾਵ ਮਨੁੱਖਾ ਦੇਹ ਰੂਪੀ ਘੋੜੀ ਪ੍ਰਾਪਤ ਹੋਈ ਆ ਅਤੇ ਕਮਰ ਵਿੱਚ ਸੁੰਦਰ ਕਟਾਰ ਸ਼ਸਤਰ ਹੈ, ਭਾਵੇਂ ਬੁੱਧੀ ਵਿੱਚ ਸ਼ਸਤਰ ਗਿਆਨ ਵੀ ਹੈ, ਸੁੰਦਰ ਸਰੀਰ ਵੀ ਮਿਲਿਆ ਹੋਇਆ ਤੈਨੂੰ, ਪਰ ਫਿਰ ਵੀ ਇਹ ਬੰਦਿਆ ਵਿੱਦਿਆ ਦਾ ਹੰਕਾਰ ਨਾ ਕਰ। ਜੇ ਕਰੇਗਾ ਤਾਂ ਮਤਾਂ ਕਿਤੇ ਸਿਰ ਪਰਨੇ ਆਵੇਂ। ਸਿਰ ਪਰਨੇ ਕਿਵੇਂ ਜੀ? ਕਹਿੰਦੇ ਮਾਤਾ ਦੇ ਉਦਰ ਵਿੱਚ ਕਿਤੇ ਮਤਾਂ ਕਿਤੇ ਪੁੱਠਾ ਟੰਗਿਆ ਜਾਵੇਂ। ਬਾਹਲੀ ਵਿੱਦਿਆ ਦਾ ਹੰਕਾਰ ਨਹੀਂ ਕਰੀਦਾ ਹੁੰਦਾ। ਪੌੜੀ ਸੋਤ ਸਤਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ, ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੈ। ਜੋ ਗੁਰਮੁਖ ਬੰਦੇ ਸਤਸੰਗਤ ਵੱਲ ਚੱਲਦੇ ਨੇ ਉਹੀ ਸ਼ਬਦ ਮਿਲੈ, ਉਹ ਬ੍ਰਹਮ ਨਾਲ ਮਿਲੇ ਨੇ, ਅਤੇ ਜੋ ਸੱਚ ਨਾਮ ਨੂੰ ਧਿਆਉਂਦੇ ਨੇ ਉਹੀ ਸੱਚੇ ਨੇ। ਜਿਨ ਹਰ ਖਰਚ ਧਨ ਪੱਲੈ, ਜਿਨ੍ਹਾਂ ਦੇ ਬੁੱਧੀ ਰੂਪੀ ਪੱਲੇ ਵਿੱਚ ਖਰਚਣੇ ਨੂੰ ਹਰੀ ਨਾਮ ਰੂਪ ਧਨ ਹੈ। ਭਗਤ ਸੋਹਣ ਗੁਣ ਗਾਵਦੇ ਗੁਰਮਤਿ ਅਚੱਲੈ, ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੁਲੈ। ਸੋ ਗੁਰਾਂ ਦੀ ਚੱਲ ਸਿੱਖਿਆ ਦੁਆਰੇ ਭਗਤ ਜਨ ਵਾਹਿਗੁਰੂ ਦੇ ਗੁਣ ਗਾਉਂਦੇ ਸੋਭਦੇ ਨੇ। ਗੁਰਾਂ ਦੇ ਭਲੈ ਭਾਵ ਚੰਗੇ ਉਪਦੇਸ਼ ਦੁਆਰਾ ਭਗਤਾਂ ਦੇ ਮਨ ਵਿੱਚ ਰਤਨ ਵਿਚਾਰ ਵਿਰਾਗ ਅਤੇ ਸ੍ਰੇਸ਼ਟ ਵਿਚਾਰ ਵਸਿਆ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਤੋ ਇਹ ਸਾਰੇ ਪਿੱਛੇ ਸ਼ਬਦ ਜਿਹੜੇ ਚੱਲੇ ਸੀ, ਚੱਲੈ ਪੱਲੈ ਅਚੱਲੈ ਭੱਲੈ ਵਡਿਆਈ, ਹੁਣ ਇਹ ਦੇਖੋ ਅਖੀਰਲੀ ਪੰਕਤੀ ਉੱਥੇ ਹੀ ਆ ਗਈ ਮੁੜ ਕੇ। ਤੋ ਆਪੇ ਮੇਲ ਮਿਲਾਏਂਦਾ ਆਪੇ ਦੇ ਵਡਿਆਈ, ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹ ਵਾਹਿਗੁਰੂ ਭਗਤਾਂ ਨੂੰ ਆਪਣੇ ਮੇਲ ਨਾਲ ਆਪ ਹੀ ਮਿਲਾਉਂਦਾ ਅਤੇ ਆਪ ਹੀ ਵਡਿਆਈ ਦਿੰਦਾ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਧੰਨ ਹੈ, ਤੂੰ ਅਸਚਰਜ ਹੈ, ਆਪਦੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ ਜੀ। ਸਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਪਾਵਨ ਬਚਨ, ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਸਭ ਕੋਈ ਪਦਾਰਥਾਂ ਦੀ ਆਸਾ ਦੇ ਅੰਦਰ ਹੈ, ਕੋਈ ਵਿਰਲਾ ਗੁਰਮੁਖੀ ਆਸਾ ਤੋਂ ਨਿਰਾਸਾ ਹੁੰਦਾ। ਮਹਾਰਾਜ ਫਰਮਾਉਂਦੇ ਆ ਜਿਹੜਾ ਜੀਵ ਜੀਵਤ ਭਾਵ ਤੋਂ ਮਰਿਆ ਉਹਦਾ ਆਇਆ ਜਿਹੜਾ ਹੈ ਨਾ ਸਹਿਤ ਲਾਭਦੇ ਹੈ, ਸਹਿਲਾ ਭਾਵ ਸਫਲਾ ਹੈ। ਮਹੱਲਾ ਤੀਜਾ। ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ, ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ। ਆਸਾ ਦੇ ਹੱਥ ਵਿੱਚ ਵੀ ਕੀ ਕੁਝ ਹੈ? ਕੁਝ ਵੀ ਨਹੀਂ। ਅਤੇ ਜੀਵ ਵੀ ਇਸ ਤੋਂ ਕਿਸ ਪ੍ਰਕਾਰ ਨਿਰਾਸ਼ ਹੋਵੇ, ਭਾਵ ਨਿਰਾਸ਼ਾ ਨਹੀਂ ਹੋ ਸਕਦਾ। ਇਹ ਵਿਚਾਰੀ ਆਸਾ ਕੀ ਕਰ ਸਕਦੀ ਹੈ, ਕੁਝ ਨਹੀਂ ਕਰ ਸਕਦੀ। ਜਾਂ ਉਹ ਪਰਮੇਸ਼ੁਰ ਆਪ ਹੀ ਭੁਲਾਉਣਾ ਕਰੇ, ਜਾਂ ਉਹ ਪਰਮੇਸ਼ੁਰ ਆਪ ਹੀ ਭੁਲਾ ਦੇਵੇ, ਤਾਂ ਇਹ ਬੁੱਧੀ ਸ੍ਰਿਸ਼ਟੀ ਦੀ ਜਿਹੜੀ ਹੈ ਨਾ, ਸ੍ਰਿਸ਼ਟੀ ਕੀ ਵਿਚਾਰ ਕਰ ਸਕਦੀ ਹੈ, ਇਹ ਬੁੱਧੀ ਜਾਂ ਸ੍ਰਿਸ਼ਟੀ ਕੀ ਵਿਚਾਰ ਕਰ ਸਕਦੀ ਹੈ। ਪੌੜੀ ਰਿਗ ਜੀਵਨ ਸੰਸਾਰ, ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ, ਨੇ ਚਲੇ ਹੋ ਧਨ। ਜੋ ਜੀਵਨ ਸੱਚ ਨਾਮ ਜਪੇ ਤੋਂ ਬਿਨਾਂ ਨਾ ਸੰਸਾਰ ਵਿੱਚ, ਉਹ ਜੀਵਨ ਨੂੰ ਤ੍ਰਿਕਾਰ ਕਹਿੰਦੇ ਨੇ ਮਹਾਰਾਜ। ਕਹਿੰਦੇ ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹ ਵਾਹਿਗੁਰੂ ਦਾਤਾਰਾਂ ਦਾ ਵੀ ਦਾਤਾ ਹੈ, ਉਹਦਾ ਇਹ ਨਾਮ ਰੂਪੀ ਧਨ ਹੀ ਨਿਸ਼ਚਲ ਹੈ। ਸਾਸ ਸਾਸ ਆਰਾਧੇ ਨਿਰਮਲ ਸੋਏ ਜਨ, ਅੰਤਰ ਜਾਮੀ ਅਗਮ ਰਸਨਾ ਏਕ ਭਨ। ਜਿਹੜਾ ਜੀਵ ਸਵਾਸ ਸਵਾਸ ਉਹਦੇ ਨਾਮ ਨੂੰ ਆਰਾਧਦਾ ਹੈ, ਉਹ ਜਨ ਨਿਰਮਲ ਹੈ। ਜੋ ਅਗਮ ਰੂਪ ਪਰਮਾਤਮਾ ਅੰਤਰਜਾਮੀ ਹੈ, ਉਸ ਇੱਕ ਨੂੰ ਰਸਨਾ ਨਾਲ ਕਥਨ ਕਰ। ਰਬ ਰਹਿਆ ਸਰਬੱਤ ਨਾਨਕ ਬਲ ਜਾਈ, ਬਾਹੋ ਬਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਮਹਾਰਾਜ ਕਥਨ ਕਰਦੇ, ਜੋ ਪਰਮਾਤਮਾ ਸਾਰੇ ਕਿਤੇ ਪਰਿਪੂਰਨ ਹੋ ਰਿਹਾ, ਮੈਂ ਉੱਥੋਂ ਕੁਰਬਾਨ ਜਾਵਾਂ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਅਸਚਰਜ ਹੈ, ਆਪ ਦੀ ਨਾਈ ਵਡਿਆਈ ਵੀ ਸੱਚੀ ਹੈ। ਸਲੋਕ ਮਹੱਲਾ ਪਹਿਲਾ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏ ਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਜਿਵੇਂ ਮਾਨ ਸਰੋਵਰ ਉੱਤੇ ਹੰਸਾਂ ਦਾ ਧੁਰ ਤੋਂ ਹੀ ਮੇਲਾ ਹੈ, ਅਤੇ ਖਸਮੈ ਪਰਮਾਤਮਾ ਨੂੰ ਵੀ ਇਸੇ ਤਰ੍ਹਾਂ ਭਾਉਂਦਾ। ਮਾਨ ਸਰੋਵਰ ਦੇ ਅੰਦਰ ਹੀਰੇ ਮੋਤੀ ਨੇ, ਉਹੀ ਹੰਸਾਂ ਦਾ ਖਾਣਾ, ਉਹੀ ਖੁਰਾਕ ਆ ਉਹਨਾਂ ਦੀ। ਬਗਲਾ ਕਾਗਨਾ ਰਹੇ ਸਰਵਰ ਜੇ ਹੋਵੈ ਅਤ ਸਿਆਣਾ, ਉਹ ਨਾ ਰਿਜਕ ਨਾ ਪਾਇਓ ਉੱਥੈ ਉਹ ਨਾ ਹੋਰੋ ਖਾਣਾ। ਬਗਲਾ ਅਤੇ ਕਾਂ ਜਿਹੜੇ ਹੈ ਮਾਨ ਸਰੋਵਰ ਉੱਤੇ ਨਹੀਂ ਰਹਿੰਦੇ, ਭਾਵੇਂ ਜਿੰਨੇ ਮਰਜ਼ੀ ਸਿਆਣੇ ਵੀ ਹੋਣ, ਉਹਨਾਂ ਦਾ ਰਿਜਕ ਉੱਥੇ ਮਾਨ ਸਰੋਵਰ ਉੱਤੇ ਨਹੀਂ ਪਾਇਆ, ਕਿਉਂਕਿ ਉਹਨਾਂ ਦਾ ਖਾਣਾ ਹੀ ਹੋਰ ਆ। ਬਗਲੇ ਦਾ ਖਾਣਾ ਕੀ ਹੈ? ਭੋਜਨ ਮੱਛੀ ਹੈ। ਕਾਂ ਦਾ ਖਾਣਾ ਭੋਜਨ ਗੰਦਗੀ ਹੈ। ਇਸੇ ਪ੍ਰਕਾਰ ਗੁਰੂ ਰੂਪ ਸਰੋਵਰ ਉੱਪਰ ਹੰਸ ਜਿਹੜੇ ਮਹਾਤਮਾ ਦਾ ਧੁਰ ਤੋਂ ਹੀ ਮਿਲਾਪ ਲਿਖਿਆ, ਪਰਮਾਤਮਾ ਨੂੰ ਇਸੇ ਤਰ੍ਹਾਂ ਭਾਉਂਦਾ। ਗੁਰੂ ਰੂਪ ਮਾਨ ਸਰੋਵਰ ਉੱਪਰ ਬਗਲਾ ਜਿਹੜਾ ਪਖੰਡੀ ਹੈ, ਕਾਂ ਜਿਹੜਾ ਅੰਦਰੋਂ ਕਾਲਾ ਬਾਹਰੋਂ ਕਾਲਾ, ਕਾਂ ਕਾਂ ਕਰਦਾ, ਪਾਪੀ ਨਹੀਂ ਉੱਥੇ ਰਹਿ ਸਕਦਾ। ਜੇ ਉਹ ਵੱਡਾ ਸਿਆਣਾ ਵੀ ਹੋਵੇ, ਉਹਨਾਂ ਪਖੰਡੀ ਅਤੇ ਪਾਪੀ ਦਾ ਰਿਜਕ ਉੱਥੇ ਨਹੀਂ ਪਾਇਆ ਜਾਂਦਾ, ਕਿਉਂਕਿ ਉਹਨਾਂ ਦਾ ਖਾਣਾ ਹੀ ਹੋਰ ਹੁੰਦਾ। ਪਖੰਡੀ ਤਾਂ ਪਰ ਇਸਤਰੀਆਂ ਵੱਲ ਖੋਟੀ ਦ੍ਰਿਸ਼ਟੀ ਨਾਲ ਦੇਖਦਾ, ਅਤੇ ਪਾਪੀ ਵਿਸ਼ਿਆਂ ਰੂਪ ਗੰਦਗੀ ਨੂੰ ਖਾਂਦਾ। ਸੱਚ ਕਮਾਣਾ ਸੱਚੋ ਪਾਈਐ, ਕੂੜੈ ਕੂੜਾ ਮਾਣਾ, ਨਾਨਕ ਤਿੰਨ ਕਹੋ ਸਤਿਗੁਰ ਮਿਲਿਆ, ਜਿਨ੍ਹਾਂ ਧੁਰੇ ਪਾਇਆ ਪਏ ਪਰਵਾਣਾ। ਸੋ ਪਇਆ ਪਾਠ ਕਰਨਾ, ਇਸ ਪ੍ਰਕਾਰ ਪੱਪੇ ਦਲਾਈਆਂ ਲਾ ਕੇ, ਈੜੀ ਸਿਆਰੀ ਐੜੇ ਕੰਨਾ, ਪਇਆ ਸੱਚ ਨਾਮ ਦੇ ਕਮਾਉਣ ਕਰਕੇ ਸੱਚਾ ਪਰਮੇਸ਼ੁਰ ਪਾਈਦਾ, ਝੂਠਿਆਂ ਦਾ ਝੂਠਾ ਹੀ ਮਾਣ ਹੈ। ਮਹਾਰਾਜ ਕਥਨ ਕਰਦੇ ਆ, ਪੂਰਨ ਸਤਿਗੁਰੂ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮਸਤਕ ਉੱਪਰ ਧੁਰੋਂ ਹੀ ਸ੍ਰੇਸ਼ਠ ਪ੍ਰਵਾਣਾ ਲੇਖ ਪਿਆ ਹੋਇਆ। ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ, ਨਾਨਕ ਸੋਈ ਸੇਵੀ ਹੈ ਸਦਾ ਸਦਾ ਜੋ ਦੇ। ਮੇਰਾ ਸਾਹਿਬ ਪਰਮਾਤਮਾ ਉਜਲ ਹੈ, ਜਿਹੜਾ ਕੋਈ ਉਹਨੂੰ ਯਾਦ ਕਰਦਾ ਉਹ ਵੀ ਉਜਲ ਹੋ ਜਾਂਦਾ ਹੈ। ਮਹਾਰਾਜ ਕਥਨ ਕਰਦੇ ਆ, ਉਹ ਪਰਮੇਸ਼ਰ ਨੂੰ ਸਦਾ ਸੇਵਨਾ ਕਰੀਏ, ਜੋ ਸਦਾ ਹੀ ਜੀਵਾਂ ਨੂੰ ਖਾਣ ਪਾਣ ਦਿੰਦਾ ਹੈ। ਨਾਨਕ ਸੋਈ ਸੇਵੀ ਹੈ ਜਿਤ ਸੇਵਿਆ ਦੁੱਖ ਜਾਏ, ਅਵਗੁਣ ਮੰਜਨ ਗੁਣ ਰਵੈ ਮਨ ਸੁਖ ਵਸੈ ਆਏ। ਮਹਾਰਾਜ ਕਥਨ ਕਰਦੇ ਆ, ਉਹਨੂੰ ਸੇਵਨਾ ਕਰੀਏ ਜਿਸ ਪਰਮੇਸ਼ਰ ਦੇ ਸੇਵਨ ਕਰਕੇ ਜਨਮ ਮਰਨ ਦਾ ਦੁੱਖ ਚਲਿਆ ਜਾਂਦਾ। ਪਰਮੇਸ਼ਰ ਪ੍ਰਾਪਤੀ ਦੇ ਗੁਣਾਂ ਨੂੰ ਉਚਾਰੇ ਤਾਂ ਔਗਣ ਮੰਜਨ ਚਲੇ ਜਾਂਦੇ ਨੇ ਅਤੇ ਮਨ ਵਿੱਚ ਸੁੱਖ ਆ ਕੇ ਵੱਸਦਾ। ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਨ, ਆਪੇ ਹੀ ਉਪਦੇਸ਼ਦਾ ਗੁਰਮੁਖ ਪਤੀ ਆਈਨ। ਉਹ ਪਰਮਾਤਮਾ ਆਪੇ ਆਪ ਸਾਰੇ ਸੰਸਾਰ 'ਚ ਵਰਤਦਾ ਅਤੇ ਆਪ ਹੀ ਤਾੜੀ ਸਮਾਧੀ ਲਾਉਂਦਾ, ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ, ਆਪ ਹੀ ਗੁਰਮੁਖ ਸੋ ਜਗਿਆਸੂ ਰੂਪ ਹੋ ਕੇ ਜਿਹੜਾ ਹੈ ਨਾ ਪਤੀ ਆਈਨ ਭਰੋਸਾ ਕਰਦਾ। ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ, ਜਿਸ ਆਪ ਬੁਝਾਏ ਸੋ ਬੁੱਝ ਸੀ ਆਪੇ ਨਾ ਏ ਲਾਈਨ। ਇੱਕਾਂ ਨੂੰ ਆਪ ਹੀ ਸੰਸਾਰ ਉਜਾੜ 'ਚ ਪਾਉਂਦਾ, ਇੱਕਾਂ ਨੂੰ ਭਗਤੀ 'ਚ ਲਾਉਂਦਾ। ਜਿਹਨੂੰ ਆਪ ਸਮਝਾਉਂਦਾ ਉਹੀ ਸਮਝਦਾ ਹੈ ਅਤੇ ਆਪ ਹੀ ਗੁਰਮੁਖਾਂ ਨੂੰ ਨਾਮ ਵਾਲੇ ਪਾਸੇ ਲਾਉਂਦਾ। ਨਾਨਕ ਨਾਮ ਧਿਆਈ ਹੈ ਸੱਚੀ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੁੱਧ। ਹੁਣ ਮਹਾਰਾਜ ਕਥਨ ਕਰਦੇ, ਜੇ ਨਾਮ ਨੂੰ ਧਿਆਈਏ ਤਾਂ ਸੱਚੀ ਵਡਿਆਈ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਹੇ ਸੱਚੇ ਪਾਤਸ਼ਾਹ ਤੂੰ ਧੰਨ ਹੈ ਧੰਨ ਹੈ, ਆਪ ਨਾਈ ਵਡਿਆਈ ਵੀ ਸੁੱਧ ਹੈ, ਵਡਿਆਈ ਵੀ ਸੱਚੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਥਨ ਕਰਦੇ ਆ, ਇਹ ਬਿਲਕੁਲ ਸ਼ੁੱਧ ਹੈ, ਇਸ ਵਿੱਚ ਕੋਈ ਅਦਲਾ ਬਦਲੀ ਨਹੀਂ ਕਰਨੀ। ਕਿਉਂ ਪੜ੍ਹਨ ਵੇਲੇ ਅਖੰਡ ਪਾਠ ਦੇ ਵਿੱਚ ਜਾਂ ਜਦੋਂ ਸਹਿਜ ਪਾਠ ਕਰਨਾ, ਪਹਿਲਾਂ ਪੜ੍ਹ ਲੈਣਾ ਨਾਨਕ ਨਾਮ ਧਿਆਈ ਆ ਸੱਚੀ ਵਡਿਆਈ ਸ਼ੁੱਧ, ਬਾਅਦ ਚ ਕਹੋ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਸ ਪ੍ਰਕਾਰ ਮਹਾਰਾਜ ਨੇ ਪਾਵਨ ਬਚਨ ਫਰਮਾ ਕੇ ਇਹ ਰਾਮਕਲੀ ਰਾਗ ਦੀ ਪਹਿਲੀ ਵਾਰ ਇੱਥੇ ਜੋ ਆ ਕਰਕੇ ਸਮਾਪਤ ਕੀਤੀ ਹੈ 956 ਅੰਗ ਤੇ। ਅੱਗੇ ਸਤਿਗੁਰੂ ਮਹਾਰਾਜ ਦੂਸਰੀ ਵਾਰ ਜਿਹੜੀ ਫਿਰ ਬਖਸ਼ਿਸ਼ ਕਰਨਗੇ ਅਗਲੇ ਸਮੇਂ ਦੇ ਵਿੱਚ 957 ਅੰਗ ਤੇ ਪਾਵਨ ਕਿਰਪਾ ਸਤਿਗੁਰੂ ਮਹਾਰਾਜ ਜੀ ਨੇ ਕਰਨੀ ਹੈ, ਅੱਗੇ ਸ਼ਰਵਣ ਕਰਾਂਗੇ। ਮਿਹਰ ਭਰਿਆ ਹੱਥ ਰੱਖਣ ਹਿਰਦੇ 'ਚ ਵਸਾਈਏ, ਜਿਸ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਾਪੈ ਮੇਲੇ ਦਾਤ ਪ੍ਰਾਪਤ ਹੋਵੇ। ਵਾਹਿਗੁਰੂ 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 ਵਾਹਿਗੁਰੂ।